ਅਰਜੁਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹੋ ਸਾਵਧਾਨ ਆਪਣੇ ਪ੍ਰਭ ਸਿਓਂ, ਹੋ ਸਾਵਧਾਨ ਆਪਣੇ ਪ੍ਰਭ ਸਿਓਂ। ਸਾਵਧਾਨ ਆਪਣੇ ਪ੍ਰਭ ਸਿਓਂ, ਹੋ ਸਾਵਧਾਨ ਆਪਣੇ ਪ੍ਰਭ ਸਿਓਂ। ਸਾਹਮਣੇ ਤਖ਼ਤ 'ਤੇ ਬਿਰਾਜਮਾਨ ਦਰਸ਼ਨ ਕਰਨੇ ਬੰਦ ਨੇਤਰਾਂ ਨਾਲ, ਅਤੇ ਆਪਣੇ ਆਪ ਨੂੰ ਆਪਣਾ ਸਰੀਰ ਬੈਠਾ ਹੋਇਆ ਦੇਖਣਾ, ਸਰੀਰ ਬੈਠਾ ਹੋਇਆ। ਅੰਦਰ ਵਾਰ ਹੋ ਕੇ ਅੰਦਰ ਜਿੱਥੇ ਕਿਤੇ ਵੀ ਕੋਈ ਹਿਲ ਜੁਲ ਹੈ ਉੱਥੇ ਧਿਆਨ ਰੱਖ ਕੇ, ਮਗਨ ਹੋਣਾ ਜੀ, ਮਗਨ। ਇਹ ਦੁਨੀਆ ਭੁੱਲੂਗੀ ਤੇ ਆਪਾਂ ਪਰਲੀ ਦੁਨੀਆ 'ਚ ਜਾ ਸਕਾਂਗੇ। ਜਿੰਨਾ ਚਿਰ ਇਹ ਦੁਨੀਆ ਯਾਦ ਰਹੀ ਓਨਾ ਚਿਰ ਇਹਦੇ 'ਚੋਂ ਨਿਕਲ ਨਹੀਂ ਸਕਦੇ। ਕੇਵ ਸਚਿਆਰਾ ਹੋਈ ਐ, ਕਿਵ ਕੂੜੈ ਟੁੱਟੈ ਪਾਲ, ਕਿਵ ਸਚਿਆਰਾ ਹੋਈ ਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦਾ ਹੁਕਮ ਪਛਾਨਣਾ ਅਤੇ ਉਹਦਾ ਹੁਕਮ ਮੰਨਣਾ, ਉਹਦਾ ਹੁਕਮ ਮੰਨ ਕੇ ਚੱਲਣਾ। ਉਹ ਮਾਲਕ, ਉਸਨੂੰ ਮਾਲਕ ਬਣਾਉਣਾ ਅਤੇ ਆਪ ਦਾਸ ਬਣਨਾ। ਮਹਾਰਾਜ ਜੀ ਕਹਿੰਦੇ ਦੁਨੀਆ ਵਾਲਿਆਂ ਨੇ, ਦੁਨੀਆ ਵਾਲਿਆਂ ਦੇ ਦਿਲਾਂ 'ਤੇ ਮਨ ਰਾਜ ਕਰਦਾ ਹੈ। ਉਹਨਾਂ ਦਾ ਮਨ ਰੱਬ ਦੇ ਤਖ਼ਤ 'ਤੇ ਬੈਠਾ ਹੋਇਆ ਹੈ। ਜਿੱਥੇ ਰੱਬ ਨੇ ਬੈਠਣਾ ਸੀ ਉਹਨਾਂ ਨੇ ਉੱਥੇ ਮਨ ਨੂੰ ਬਿਠਾਇਆ ਹੋਇਆ, ਅਤੇ ਜਿਹਦੇ 'ਤੇ ਮਿਹਰ ਦੀ ਨਜ਼ਰ ਹੁੰਦੀ ਉਹ ਰੱਬ ਨੂੰ ਉੱਥੇ ਬਿਠਾਉਂਦਾ ਅਤੇ ਉਹਦਾ ਹੁਕਮ ਮੰਨਦਾ। ਹੁਕਮ ਮੰਨਿਆ ਜਾਂਦਾ ਮਾਲਕ ਦਾ, ਆਪ ਦਾਸ ਬਣ ਕੇ। ਅਤੇ ਦਾਸ ਸੱਚਾਈ ਹੈ ਕਿ ਦਾਸ ਕਿਸੇ ਨੂੰ ਜ਼ੋਰ ਨਾਲ ਨਹੀਂ ਬਣਾਇਆ ਜਾ ਸਕਦਾ। ਇਹ ਪ੍ਰੇਮ ਕਹਾਣੀ ਹੈ। ਉਹਦੇ ਨਾਲ ਪ੍ਰੇਮ ਪੈ ਜਾਵੇ ਅਤੇ ਆਪਣੇ ਆਪ ਦਾਸ ਬਣ ਜਾਵੇ। ਹੋਰ ਕੋਈ ਤਰੀਕਾ ਨਹੀਂ ਹੈ ਉਸਦੇ ਦਾਸ ਬਣਨ ਦਾ। ਉਹਦੇ ਨਾਲ ਪ੍ਰੇਮ ਪੈ ਜਾਵੇ। ਅਤੇ ਮਹਾਰਾਜ ਜੀ ਕਹਿੰਦੇ ਜਿਹਦਾ ਪ੍ਰੇਮ ਇੱਕ ਵਾਰ ਪੈ ਗਿਆ ਫਿਰ ਅਸੀਂ ਉਹ ਟੁੱਟਣ ਨਹੀਂ ਦਿੰਦੇ। ਫਿਰ ਕਹਿੰਦੇ ਅਸੀਂ ਉਹਦੀ ਲਾਜ ਰੱਖਦੇ ਹਾਂ, ਸ਼ਰਮ ਰੱਖਦੇ ਹਾਂ, ਉਹ ਟੁੱਟਦਾ ਨਹੀਂ। ਲਾਗੇ ਪ੍ਰੀਤ ਨਾ ਟੁੱਟੇ ਮੂਲੇ, ਲਾਗੇ ਪ੍ਰੀਤ ਨਾ ਟੁੱਟੇ ਮੂਲੇ, ਮੂਲੋਂ ਹੀ ਨਹੀਂ ਟੁੱਟਦੀ। ਮਹਾਰਾਜ ਜੀ ਕਹਿੰਦੇ ਬਿਲਕੁਲ ਹੀ ਨਹੀਂ ਟੁੱਟਦੀ, ਗਰੰਟੀ ਦਿੰਦੇ ਕਿ ਇੱਕ ਵਾਰ ਸਾਡੇ ਨਾਲ ਕਹਿੰਦੇ ਕੋਈ ਪ੍ਰੀਤ ਲਾ ਕੇ ਤੇ ਦੇਖੇ, ਫਿਰ ਸਾਡੀ ਜ਼ਿੰਮੇਵਾਰੀ ਹੈ ਨਿਭਾਉਣ ਦੀ। ਹਰ ਅੰਤਰ ਬਾਹਰ ਰਹਿਆ ਭਰਪੂਰੇ, ਹਰ ਅੰਤਰ ਬਾਹਰ ਰਹਿਆ ਭਰਪੂਰੇ, ਕਹਿੰਦੇ ਕਿ ਜਿਹੜਾ ਸਾਡੇ ਨਾਲ ਪ੍ਰੀਤ ਪਿਆਵੇ ਪਾਵੇ ਉਹਨੂੰ ਫਿਰ ਅਸੀਂ ਦੱਸਦੇ ਹਾਂ, ਦਿਖਾਉਂਦੇ ਹਾਂ ਕਿ ਸਾਰਾ ਚਲਿੱਤਰ ਹੋ ਰਿਹਾ ਹੈ, ਚਲਿੱਤਰ ਹੋ ਰਿਹਾ ਹੈ, ਡਰਾਮਾ ਹੋ ਰਿਹਾ ਹੈ। ਚਲਿੱਤ ਤੁਮਾਰੇ ਪ੍ਰਗਟ ਪਿਆਰੇ, ਚਲਿੱਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪੈ ਨਿਹਾਲਾ ਜੀਓ, ਤੇਰੇ ਚਰਿੱਤਰ ਦੇਖ ਕੇ। ਚਰਿੱਤਰ ਤਾਂ ਅਸੀਂ ਦੁਨੀਆ ਵਾਲਿਆਂ ਦੇ ਵੀ ਦੇਖੇ ਸੀ, ਬਹੁਤ ਬਹੁਤ ਕਰ ਲੈਂਦੇ, ਪਰ ਤੇਰਾ ਤਾਂ ਜਵਾਬ ਹੀ ਨਹੀਂ ਹੈ। ਦੇਖ ਨਾਨਕ ਪੈ ਨਿਹਾਲਾ ਜੀਓ, ਦੇਖ ਨਾਨਕ ਪੈ ਨਿਹਾਲਾ ਜੀਓ। ਕਹਿੰਦੇ ਕਿ ਜਦੋਂ ਚਰਿੱਤਰ ਦਿਸਦੇ ਹਨ ਤਾਂ ਬਹੁਤ ਹਾਸਾ ਆਉਂਦਾ ਹੈ ਦੇਖ ਕੇ ਕਿ ਤੂੰ ਕੀ ਕੁਛ ਕਰ ਰਿਹਾ, ਇੱਕ ਹੀ ਹੈ, ਕੀ ਕੁਛ ਕਰ ਰਿਹਾ, ਕੀ ਕੁਛ ਬਣਿਆ ਹੋਇਆ ਹੈ, ਇੱਕ ਹੈ ਇੱਕ ਹੀ ਪਰ ਲੱਗਦਾ ਇੱਕ ਹੈ ਹੀ ਨਹੀਂ। ਅਤੇ ਜਦੋਂ ਜਿਹਨੂੰ ਤੂੰ ਦਿਖਾਉਂਦਾ ਹੈ ਉਹਦਾ ਫਿਰ ਹਾਸਾ ਨਹੀਂ ਰੁਕਦਾ ਦੇਖ ਕੇ, ਦੇਖ ਨਾਨਕ ਪੈਰ ਨਿਹਾਲ ਜੀ ਪੈ ਕਿਰਪਾਲ ਗੋਬਿੰਦ ਗੁਸਾਈ, ਪੈ ਕਿਰਪਾਲ ਗੋਬਿੰਦ ਗੁਸਾਈ। ਸਭਨੀ ਥਾਈ ਮੇਗ ਵਰਸੈ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਦੀਨ ਦਿਆਲ ਸਦਾ ਕਿਰਪਾਲਾ, ਪਾਈ ਕਰ ਤਾਰੇ ਜੀਓ, ਠਾਂਡ ਪਾਈ ਕਰ ਤਾਰੇ ਜੀਓ, ਮਹਾਰਾਜ ਜੀ ਥਾਂ ਥਾਂ 'ਤੇ ਜਾ ਕੇ ਠੰਡਾਂ ਪਾ ਰਹੇ, ਤਪਦੀਆਂ ਅੱਖੀਆਂ ਨੂੰ ਠਾਰ ਰਹੇ, ਸਰਦਿਆਂ ਸੀਨਿਆਂ ਨੂੰ ਠਾਰ ਰਹੇ, ਕੰਨਾਂ ਨੂੰ ਸੁਖੀ ਕਰ ਰਹੇ, ਮਨਾਂ ਸੜਦੇ ਬਲਦੇ ਮਨਾਂ 'ਤੇ ਨਾਮ ਦਾ ਜਲ ਤਰੌਂਕ ਰਹੇ। ਆਪਾਂ ਵੀ ਪੈ ਕਿਰਪਾਲ ਗੋਬਿੰਦ ਗੁਸਾਈ, ਆਪਣੇ 'ਤੇ ਕਿਰਪਾਲ ਹੋਏ, ਆਪਣੇ ਚਰਨੀ ਲਿਆ ਕੇ ਲਿਆਉਂਦੇ। ਅਤੇ ਕਦੀ ਨਹੀਂ ਹੁੰਦਾ ਜੀ ਕਿ ਮਹਾਰਾਜ ਜੀ ਕਿਸੇ ਨੂੰ ਆਪਣੇ ਚਰਨਾਂ 'ਚ ਲਿਆਉਣ ਅਤੇ ਉਹਨੂੰ ਕੁਛ ਦੇਣਾ ਨਾ ਹੋਵੇ, ਲਿਆਉਂਦੇ ਤਾਂ ਕਿ ਆਪਣੀ ਠੰਡ ਪੈ ਸਕੇ। ਹੁਣ ਮਹਿਸੂਸ ਕਰਨੀ ਜੀ, ਉਹਨਾਂ ਨੂੰ ਮਹਿਸੂਸ ਕਰਨਾ ਅੰਦਰ, ਅੰਦਰ ਨੂੰ ਮਹਿਸੂਸ ਕਰਨਾ ਜਿੱਥੇ ਮਹਾਰਾਜ ਜੀ ਵੱਸਦੇ, ਅਤੇ ਨਾਲ ਹੀ ਮਹਿਸੂਸ ਕਰਨਾ ਕਿ ਅੱਖਾਂ ਵਿੱਚ ਠੰਡ ਆਊ, ਅੱਖਾਂ 'ਚ ਠੰਡ ਆਊ, ਠੰਡ ਪਾਈ ਕਰਤਾਰੇ ਜੀ, ਕੰਨਾਂ ਵਿੱਚ ਠੰਡ ਹੋ, ਮੁੱਖ ਵਿੱਚ ਠੰਡ, ਸੀਨੇ 'ਚ ਠੰਡ, ਮਨ ਚ ਠੰਡ। ਠੰਡ ਪਾਈ ਕਰ ਮੇਘ ਵਰਸੈ ਸਭਨੀ ਥਾਈ, ਪੈ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ। ਮੇਘ ਮੀਂਹ, ਅੰਦਰ ਮੀਂਹ ਮਹਾਰਾਜ ਜੀ ਹੋਣਾ ਪਾਉਣਾ, ਆਪਾਂ ਉਸ ਮੀਂਹ ਵਿੱਚ ਭਿੱਜਣ, उस मीह विच अखियां ने भी भेजना, कन्ना ने, रसना ने, हिरदे ने, मन ने, लू लू ने, प्रेम नाल, प्रेम नाल। छड़ाका होना, छड़ाका, छड़ाका प्रेम दा छड़ाका। ते जल्दी नाल छड़ाके दे थल्ले हो जाना, वाहे गुरु 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 गुरु वाहे 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 गुरु
Bye.
ਗੁਣਾ ਵੈਣੇ ਅਪਾਰ ਪਹਿਲਾਂ ਵਸਤ ਸਿਆਨਕ ਤਾਂ ਕੀ ਚੇਵਾ ਪਾਰ ਦੋਹੀ ਦੀਜੈ ਦੁਰਜਣਾ ਮਿੱਤਰਾਂ ਕੂਜੈਕਾਰ ਜਿਤ ਦੋਹੀ ਸੱਜਣ ਮਿਲਣ ਲੇਹੋ ਮੁੰਦ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ ਤਿਸ ਸਿਉਨੇ ਹੋ ਨ ਕੀਚੇ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਏਵ ਕਰ ਬੁੱਝਿਆ ਤਿੰਨਾ ਵਿਟੋਂ ਕੁਰਬਾਨ ਤਿੰਨਾ ਵਿਟੋਂ ਕੁਰਬਾਨ ਜਿੱਤ ਦੋਹੀ ਕਾਦਰ ਸ਼ਾਹ ਹੋਰ ਬਹੁਤ ਸਾਰੇ ਯੋਧੇ ਡੇਰੇ 'ਤੇ ਸਾਧੂ ਫਕੀਰ ਆਉਂਦੇ ਜਾਂਦੇ ਹਨ ਬਹੁਤ ਦੁਨੀਆ ਆਉਂਦੀ ਹੈ ਤਾਗੇ ਤਵੀਤ ਕਰਾਉਣ ਸਵਾਵਾਂ ਦਿੰਦਾ ਹੈ ਰਾਖ ਦਿੰਦਾ ਹੈ ਕੁਛ ਮੰਤਰ ਪੜ੍ਹ ਕੇ ਇੱਕ ਆਦਰਸ਼ਾ ਸਾਰਿਆਂ ਨੂੰ ਨਾਲ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਪਿਛਲਾ ਕਰਮ ਜਾਗਿਆ ਹੈ ਅਤੇ ਉਹਦੀ ਮਿਹਰ ਹੋਈ ਹੈ ਅਤੇ ਮਹਾਰਾਜ ਜੀ ਹੋਰਾਂ ਇਹ ਸ਼ਬਦ ਪੜ੍ਹਿਆ ਕਿ ਭਾਈ ਪਹਿਲਾਂ ਵੇਖ ਕੇ ਚੀਜ਼ ਚੰਗੀ ਤਰ੍ਹਾਂ ਪਰਖ ਕੇ ਲੈਣੀ ਚਾਹੀਦੀ ਹੈ ਅਤੇ ਜਿਹੜਾ ਵੀ ਦਿਸੇ ਕਿ ਇਹਨੇ ਨਾਲ ਨਹੀਂ ਨਿਭਣਾ ਅਗਲੇ ਜਹਾਨ ਵਿੱਚ ਮੇਰੇ ਨਾਲ ਨਹੀਂ ਜਾਣਾ ਉਹਦੇ ਨਾਲ ਕਦੇ ਨਿਉਂ ਨਹੀਂ ਲਾਉਣਾ ਚਾਹੀਦਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਕੋਈ ਸਿਰਫ ਉਹਦੇ ਨਾਲ ਲਾਉਣਾ ਚਾਹੀਦਾ ਮਾੜੇ ਖਿਆਲਾਂ ਨੂੰ ਆਉਂਦਿਆਂ ਨੂੰ ਵੇਖ ਕੇ ਅੰਦਰ ਦੁਹਾਈ ਪਾ ਦੇਣੀ ਚਾਹੀਦੀ ਹੈ ਕਿ ਪਰਮਾਤਮਾ ਬਚਾਈ ਪਰਮਾਤਮਾ ਬਚਾਈ ਪਰਮਾਤਮਾ ਬਚਾਈ ਮਾੜਾ ਆਪਾ ਚੰਗੇ ਆਪੇ ਦੀ ਚੰਗੇ ਆਪੇ ਤੋਂ ਅੱਖ ਬਚਾ ਕੇ ਉਸ ਤੋਂ ਚੋਰੀ ਮਾੜੀ ਨਿਗਾਹ ਨਾਲ ਦੇਖਣਾ ਚਾਹੁੰਦਾ ਹੈ ਕਿਸੇ ਨੂੰ ਮਾੜੀਆਂ ਗੱਲਾਂ ਸੁਣਨਾ ਚਾਹੁੰਦਾ ਹੈ ਅਤੇ ਮਹਾਰਾਜ ਜੀ ਕਹਿੰਦੇ ਅੰਦਰ ਦੁਹਾਈ ਮਚਾ ਦੇਣੀ ਚਾਹੀਦੀ ਹੈ ਉਹ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਅਤੇ ਦੂਸਰਿਆਂ ਨੂੰ ਵੀ ਤੋੜਦੇ ਉਹਨਾਂ ਨੂੰ ਦੂਰੋਂ ਵੇਖ ਕੇ ਹੀ ਦੁਹਾਈ ਮਚਾ ਦੇਣੀ ਚਾਹੀਦੀ ਅਤੇ ਜਿਹੜੇ ਸੰਗਤ ਸਾਧ ਸੰਗਤ ਸੱਜਣ ਉਹਨਾਂ ਨੂੰ ਵੇਖ ਕੇ ਉਹਨਾਂ ਦੀ ਜੈ ਜੈਕਾਰ ਕਰਨੀ ਅੰਦਰ ਚੰਗੇ ਖਿਆਲ ਆਉਣ ਅਤੇ ਉਹਨਾਂ ਦੀ ਜੈ ਜੈਕਾਰ ਖਿਆਲਾਂ ਦੀ ਅੱਖ ਬਾਹਰ ਪਰਮਾਤਮਾ ਨੂੰ ਹੀ ਲੱਭੇ ਤੇ ਉਹਦੀ ਜੈ ਜੈਕਾਰ ਕਰਨੀ, ਕੰਨ ਉਸਦੀ ਗੱਲ ਹੀ ਸੁਣ ਵਿੱਚ ਰਾਜੀ ਰਹਿਣ, ਕੰਨਾਂ ਦੀ ਜੈ ਜੈਕਾਰ ਕਰਨੀ, ਰਸਨਾ ਕਮਲੀ ਹੀ ਹੋ ਜਾਵੇ ਉਹਦੀਆਂ ਗੱਲਾਂ ਕਰਦੀ ਕਰਦੀ, ਕਮਲਿਆਂ ਵਾਂਗੂ ਉਹਦੀਆਂ ਹੀ ਗੱਲਾਂ ਕਰੀ ਜਾਣ, ਕਮਲੀ ਹੀ ਹੋ ਜਾ ਤੇ ਇਹਦੀ ਜੈ ਜੈਕਾਰ ਕਰਨੀ। ਤਨ ਮਨ ਦੀ ਜੈ ਸੱਜਣਾ, ਐਸਾ ਹੱਸਣਸਾਰ ਅੰਦਰ ਪਰਮਾਤਮਾ ਨੂੰ ਤਨ ਅਤੇ ਮਨ ਦੋਵਾਂ ਨੂੰ ਰਸਨਾ ਨਾਲ ਜਦੋਂ ਨਾਮ ਜਪਦੇ ਹਾਂ ਤੇ ਤਨ ਰਸਨਾ ਨਾਲ ਨਾਮ ਜਪਦਾ ਹੈ ਤੇ ਪੂਰੇ ਇਕਾਗਰ ਹੋ ਕੇ ਨਾਮ ਦੇ ਧੁਨੀ ਸੁਣ ਕੇ ਗਾ ਕੇ ਫਿਰ ਉਹ ਮਨ ਵੀ ਉਹਨੂੰ ਦੇ ਦਿੰਦੇ। ਅਤੇ ਮਹਾਰਾਜ ਜੀ ਕਹਿੰਦੇ ਜਿਹੜਾ ਉਹਨੂੰ ਤਨ ਮਨ ਦੇ ਦੇਵੇ ਅਤੇ ਦੇ ਹੀ ਰੱਖੇ ਫਿਰ ਉਹਦੇ ਅੰਦਰ ਉਹ ਹਾਸੇ ਭਰ ਦਿੰਦਾ, ਹਾਸੇ ਭਰ ਦਿੰਦਾ। ਅਤੇ ਅਸਚਰਜ ਤਾਂ ਹੁੰਦੇ ਹੈ ਕਿ ਪਹਿਲੀ ਵਾਰ ਆਦਮੀ ਦੇਖਦਾ ਹੈ ਕਿ ਮੈਨੂੰ ਹਾਸਾ ਆਇਆ ਹੈ, ਕੋਈ ਕਿਸੇ ਨੇ ਜੋਕ ਨਹੀਂ ਸੁਣਾਇਆ, ਕੋਈ ਗੱਲ ਹੱਸਣ ਵਾਲੀ ਹੋਈ ਨਹੀਂ, ਕੋਈ ਕਾਰਨ ਨਹੀਂ ਹੱਸਣ ਦਾ, ਅਤੇ ਮੈਨੂੰ ਉਂਝ ਹੀ ਹਾਸਾ, ਫਿਰ ਉਹ ਉਂਝ ਹੀ ਹਸਾਉਂਦਾ। ਕਿਉਂ ਹਰ ਵਕਤ ਹੀ ਹਸਾਉਂਦਾ, ਅੰਦਰ ਹਾਸਿਆਂ ਨਾਲ ਭਰ ਦਿੰਦਾ ਹੈ। ਇਹ ਬਚਨ ਮਹਾਰਾਜ ਜੀ ਹੋਰਾਂ ਨੇ ਕੀਤੇ ਅਤੇ ਕਾਦਰ ਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਪਿਆ, ਨਾਲ ਦੂਸਰੇ ਜੋ ਸਾਧੂ ਫਕੀਰ ਸਨ ਸਾਰੇ ਉੱਠ ਕੇ ਚਰਨਾਂ 'ਤੇ ਡਿੱਗ ਪਏ। ਮਹਾਰਾਜ ਜੀ ਨੇ ਸਾਰਿਆਂ ਵੱਲ ਇਕੱਲੇ ਇਕੱਲੇ ਵੱਲ ਪ੍ਰੇਮ ਨਾਲ ਦੇਖਿਆ, ਉਹਨਾਂ ਨੂੰ ਕੋਲ ਬੁਲਾਇਆ ਅਤੇ ਉਹਨਾਂ ਦੀਆਂ ਜੋ ਕਮੀਆਂ ਸਨ, ਜਿਸ ਪਾਸੇ ਉਹ ਗੁੰਮਰਾਹ ਹੋਏ ਹੋਏ ਸਨ, ਉਹ ਦਿਖਾਇਆ ਕਿ ਤੁਸੀਂ ਗੁੰਮਰਾਹ ਕਿੱਥੇ ਹੋਏ, ਅਤੇ ਫਿਰ ਉਹਨਾਂ ਨੂੰ ਠੀਕ ਰਸਤੇ ਪਾਇਆ। ਉਹਨਾਂ ਵਿੱਚੋਂ ਇੱਕ ਦਾ ਨਾਂ ਜਗਨ ਸੀ, ਜਗਨਨਾਥ। ਅਤੇ ਮਹਾਰਾਜ ਜੀ ਉਸਨੂੰ ਬੁਲਾ ਕੇ ਕਹਿੰਦੇ, ਜਗਨਨਾਥ ਜੀ, ਚਾਨਣ ਦਾ ਸੋਮਾ ਸੂਰਜ ਹੈ, ਸੂਰਜ ਵਿੱਚੋਂ ਚਾਨਣ ਆਉਂਦਾ ਹੈ, ਅਤੇ ਨੇਕੀ ਦਾ ਸੋਮਾ ਪਰਮਾਤਮਾ ਹੈ। ਪਰਮਾਤਮਾ ਨਾਲ ਜੁੜ ਕੇ ਜੇ ਨੇਕੀ ਕੀਤੀ ਜਾਵੇ ਤਾਂ ਉਹ ਬਹੁਤ ਫਲਦੀ ਫੁੱਲਦੀ ਹੈ, ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਅਤੇ ਕਦੀ ਧੋਖਾ ਨਹੀਂ ਖਾ ਸਕਦੇ। ਪਰ ਜੇ ਨਿਰੀ ਨੇਕੀ ਕੀਤੀ ਜਾਵੇ, ਫੋਕੀ ਨੇਕੀ ਹਾਰ ਦੇ ਜਾਂਦੀ ਹੈ ਸਮੇਂ 'ਤੇ ਆ ਕੇ, ਕਿਉਂਕਿ ਮਲਾਹ ਤੋਂ ਬਿਨਾਂ ਬੇੜੀ ਕਿਸੇ ਪਾਸੇ ਲੱਗ ਨਹੀਂ ਸਕਦੀ। ਜੇ ਬਹੁਤੀ ਦੁਨੀਆ ਇਹ ਸਮਝਦੀ ਹੈ, ਜਿਹੜੇ ਲੋਕ ਕਈ ਭਲੇ ਕੰਮ ਕਰਦੇ ਹਨ ਉਹ ਸਮਝੀ ਬੈਠੇ ਹਨ ਕਿ ਮੈਂ ਤਾਂ ਕੰਮ ਹੀ ਬਹੁਤ ਭਲੇ ਕਰਦਾ ਹਾਂ, ਮੈਨੂੰ ਨਾਮ ਜਪਣ ਦੀ ਕੀ ਲੋੜ ਹੈ। ਨਾਮ ਤਾਂ ਉਹਨਾਂ ਨੂੰ ਜਪਣਾ ਚਾਹੀਦਾ ਹੈ ਜਿੰਨਾ ਕੋਲ ਪਾਪ ਹੋਏ। ਮਹਾਰਾਜ ਜੀ ਕਹਿੰਦੇ ਫੋਕੀ ਨੇਕੀ ਡੋਬ ਦਿੰਦੀ ਹੈ, ਕਿਉਂਕਿ ਪਰਲੇ ਪਾਰ ਲਾਉਣ ਵਾਲਾ ਕੋਈ ਹੈ ਹੀ ਨਹੀਂ। ਅਤੇ ਮਹਾਰਾਜ ਜੀ ਕਹਿੰਦੇ ਕਿ ਤੂੰ ਨੇਕੀ ਕਮਾਉਂਦਾ ਸੈਂ ਪਰ ਉਹ ਫੋਕੀ ਨੇਕੀ ਸੀ, ਇਸ ਕਰਕੇ ਕਿਧਰੇ ਲੱਗ ਨਾ ਸਕਿਆ ਕਿਸੇ ਬੰਨੇ, ਅਤੇ ਤੂੰ ਅੰਤਰ ਧਿਆਨ ਹੋ, ਪਰਮਾਤਮਾ ਦਾ ਧਿਆਨ ਧਰ, ਤਿਆਗ ਵਾਹਿਗੁਰੂ। ਉਸਨੇ ਉਸੇ ਤਰ੍ਹਾਂ ਕੀਤਾ, ਉਹਦੀ ਸੁਰਤ ਕਿਤੇ ਅੰਦਰ ਟਿਕ ਗਈ ਅਤੇ ਬਸ ਉਹ ਅੰਦਰ ਕਿਸੇ ਬੇੜੀ 'ਤੇ ਚੜ੍ਹ ਗਿਆ, ਚੜ੍ਹਾ ਦਿੱਤਾ। ਫਿਰ ਇੱਕ ਤੀਖਣ ਨਾਂ ਦਾ ਫਕੀਰ ਸੀ, ਉਸਨੂੰ ਕਹਿਣ ਲੱਗੇ, ਤੀਖਣ ਜੀ ਤੁਸਾਂ ਨਾ ਤੇ ਮਨ ਨੂੰ ਮਾਰਿਆ, ਨਾ ਮਨ ਪਛਾਣਿਆ, ਨਾ ਪਰਮਾਤਮਾ ਦੇ ਸਦਕੇ ਹੀ ਗਏ। ਭਗਤੀ ਵੀ ਤੁਹਾਡੀ ਨਹੀਂ ਸੀ, ਤੁਹਾਨੂੰ ਦੁਨੀਆ ਨੇ ਭਗਤ ਭਗਤ ਕਹਿ ਕੇ ਤੁਹਾਡੇ ਅੰਦਰ ਭੁਲੇਖਾ ਪੈ ਗਿਆ ਕਿ ਤੁਸੀਂ ਸੱਚੀ ਮਿੱਚੀ ਭਗਤ ਹੋ, ਅਤੇ ਤੁਹਾਨੂੰ ਤਾਂ ਫਿਰ ਮਾਇਆ ਨੇ ਡੰਗ ਮਾਰਨਾ ਹੀ ਸੀ, ਕਿਉਂਕਿ ਤੁਸੀਂ ਭਗਤ ਹੈ ਨਹੀਂ ਸੀ, ਦੁਨੀਆ ਨੇ ਤੁਹਾਨੂੰ ਬਣਾ ਦਿੱਤਾ ਸੀ। ਅਤੇ ਇਸ ਤਰ੍ਹਾਂ ਦਾ ਭਗਤ ਹਮੇਸ਼ਾ ਹੀ ਮਾਇਆ ਦੇ ਹੱਥੋਂ ਡੰਗ ਖਾਂਦਾ ਹੈ ਅਤੇ ਬਾਜੀ ਹਾਰ ਜਾਂਦਾ ਹੈ। ਤੁਸੀਂ ਪਰਮਾਤਮਾ ਨਾਲ ਜੁੜੋ, ਸੱਚੀ ਮੁੱਚੀ ਦੇ ਭਗਤ ਬਣੋ। ਇਹ ਜੋ ਜੰਤਰ ਮੰਤਰ ਟੂਣੇ ਪਾਪ ਹਨ, ਬਹੁਤ ਵੱਡੇ ਪਾਪ ਹਨ, ਬਹੁਤ ਵੱਡੀਆਂ ਕੀਮਤਾਂ ਕਈਆਂ ਜਨਮਾਂ ਵਿੱਚ ਤਾਰਨੀਆਂ ਪੈਂਦੀਆਂ ਹਨ। ਉਹਨੂੰ ਵੀ ਉਸੇ ਤਰ੍ਹਾਂ ਕਿਹਾ ਕਿ ਪਰਮਾਤਮਾ ਵੱਲ ਰੁੱਖ ਮੋੜ ਅੰਦਰ ਦਾ, ਤਿਆਗ ਵਾਹਿਗੁਰੂ। ਉਹਨੇ ਵੀ ਇਸੇ ਤਰ੍ਹਾਂ ਕਿਹਾ, ਉਹ ਵੀ ਕਿਸੇ ਜਹਾਜ਼ 'ਤੇ ਚੜ ਗਿਆ ਅੰਦਰਲੇ ਅਸਮਾਨ ਵਿੱਚ। ਫਿਰ ਦੂਸਰੇ ਸਾਧੂ ਨੂੰ ਕਹਿਣ ਲੱਗੇ, ਉਸ ਦਾ ਨਾਂ ਰਹਿਣ ਸੀ, ਰਹਿਣ, ਤੂੰ ਪਿਆਰ ਅਤੇ ਦੁਨੀਆ ਨਾਲ ਪਾਇਆ ਹੋਇਆ ਹੈ, ਅਖਵਾਉਂਦਾ ਫਕੀਰ ਹੈ, ਪਿਆਰ ਦੁਨੀਆ ਨਾਲ, ਅਖਵਾਉਣਾ ਫਕੀਰ, ਪਿਆਰ ਉਹਦੇ ਨਾਲ ਜੋ ਰਹਿਣਾ ਨਹੀਂ ਹੈ, ਅਤੇ ਮੁੱਖੋਂ ਰੱਬ ਰੱਬ ਕੂਕਣਾ, ਇਹ ਤਾਂ ਸੱਪਾਂ ਨਾਲ ਖੇਡਣ ਵਾਲੀ ਗੱਲ ਹੈ। ਅਤੇ ਰਹਿਣ ਹੀ ਬਹੁਤ ਖਤਰਨਾਕ ਹੁੰਦਾ ਹੈ, ਸੱਪਾਂ ਨਾਲ ਖੇਡਣਾ। ਉਹ ਦੁਨੀਆ ਜਿੱਥੇ ਤੂੰ ਪਿਆਰ ਪਾਇਆ ਹੋਇਆ ਉਹ ਸੱਪ ਹੈ। ਤੂੰ ਤਾਂ ਫਿਰ ਉਸ ਮਾਇਆ ਵਿੱਚ ਫਸਣਾ ਹੀ ਫਸਣਾ ਸੀ, ਤਾਂ ਹੀ ਉੱਥੇ ਫਸ ਗਿਆ ਜਾ ਕੇ। ਨੇਤਰ ਬੰਦ ਕਰ, ਅੰਦਰ ਆਪਣੇ ਪਰਮੇਸ਼ਰ ਲਈ, ਆਪਣੇ ਰਚਨਹਾਰ ਲਈ ਪ੍ਰੇਮ ਤਾਰ ਅਤੇ ਪਿਆਰ ਨਾਲ ਆਖ ਵਾਹਿਗੁਰੂ। ਉਹ ਵੀ ਵਾਹਿਗੁਰੂ ਸ਼ਬਦ ਉਹਨੂੰ ਵੀ ਬਖਸ਼ਿਆ। ਫਿਰ ਸਾਰਦ ਨਾਂ ਦਾ ਇੱਕ ਭਗਤ, ਉਸਨੂੰ ਕਹਿਣ ਲੱਗੇ, ਸਾਰਦ ਜੀ ਤੁਸੀਂ ਬੜੇ ਵਰਤ ਰੱਖੇ, ਸਰੀਰ ਨੂੰ ਬਹੁਤ ਕਮਜ਼ੋਰ ਕਰ ਲਿਆ। ਤੁਸੀਂ ਜਾਣਿਆ ਕਿ ਸਰੀਰ ਕਮਜ਼ੋਰ ਹੋ ਜਾਏਗਾ ਅਤੇ ਮਨ ਵੀ ਕਮਜ਼ੋਰ ਹੋ ਜਾਏਗਾ। ਜੇ ਸਰੀਰ ਵਿੱਚ ਤਾਕਤ ਹੀ ਨਾ ਰਹੀ ਤਾਂ ਮਾੜੇ ਪਾਸੇ ਖਿਆਲ ਨਹੀਂ ਜਾਣਗੇ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਸਰੀਰ ਨੂੰ ਤੁਸੀਂ ਕਮਜ਼ੋਰ ਕਰ ਲਿਆ, ਸਰੀਰ ਆਲਸੀ ਹੋ ਗਿਆ, ਤਮੋ ਗੁਣੀ ਹੋ ਗਿਆ, ਪਰ ਮਾਇਆ ਦਾ ਇੱਕ ਝਲਕਾਰਾ ਪਿਆ ਅਤੇ ਤੁਸੀਂ ਰੁੜ ਗਏ। ਸਰੀਰ ਨੂੰ ਕਮਜ਼ੋਰ ਨਹੀਂ ਕਰਨਾ ਹੈ, ਸਰੀਰ ਦੀਆਂ ਤਾਕਤਾਂ ਜੋ ਪਰਮਾਤਮਾ ਨੇ ਬਖਸ਼ੀਆਂ ਹਨ, ਇਹ ਸਾਰੀਆਂ ਸੁੱਖ ਦੇਣ ਵਾਲੀਆਂ ਤਾਕਤਾਂ ਹਨ ਜੇਕਰ ਇਹਨਾਂ ਨੂੰ ਠੀਕ ਤਰੀਕੇ ਨਾਲ ਵਰਤਿਆ ਜਾਵੇ। ਇਹ ਸਾਰੀਆਂ ਸ਼ਾਂਤ ਕਰਨ ਵਾਲੀਆਂ ਤਾਕਤਾਂ ਹਨ ਜੇਕਰ ਸਮਝਦਾਰ ਹੋ ਕੇ ਦੁਨੀਆ ਵੱਲੋਂ ਮੁੱਖ ਮੋੜ ਕੇ ਅੰਤਰ ਧਿਆਨ ਰਿਹਾ ਜਾਵੇ ਅਤੇ ਇਹਨਾਂ ਤਾਕਤਾਂ ਨੂੰ ਨਸ਼ਟ ਨਹੀਂ ਕਰਨਾ, ਇਹਨਾਂ ਤਾਕਤਾਂ 'ਤੇ ਕਾਬੂ ਪਾਉਣਾ ਹੈ। ਸਾਰੀਆਂ ਤਾਕਤਾਂ ਦਾ ਆਧਾਰ ਬੇਸ ਸੋਰਸ ਸੁਰਤੀ ਹੈ, ਆਪਣੀ ਸੁਰਤੀ। ਇਹਨਾਂ ਸਾਰੀਆਂ ਤਾਕਤਾਂ 'ਤੇ ਸਾਰੇ ਮਾੜੇ ਖਿਆਲਾਂ 'ਤੇ ਕਾਬੂ ਪਾ ਕੇ ਅਤੇ ਅੰਦਰ ਰਾਜਾ ਬਣਨਾ ਹੈ। ਮਨ ਨੂੰ ਰਾਜ ਨਹੀਂ ਰਾਜਾ ਨਹੀਂ ਬਣ ਦੇਣਾ, ਆਪ ਅੰਦਰ ਰਾਜਾ ਬਣਨਾ ਹੈ। ਆਪ ਇਸ ਇਹ ਜੋ ਸਰੀਰ ਹੈ, ਇਹ ਜੱਗ ਵਾਂਗੂ ਬਹੁਤ ਵੱਡਾ ਸ਼ਹਿਰ ਹੈ, ਇਹਦਾ ਰਾਜਾ ਆਪ ਬਣਨਾ ਹੈ। ਹਾਂਜੀ, ਅਤੇ ਜੇ ਮਨ ਨੂੰ ਨਾ ਜਿੱਤਿਆ ਤਾਂ ਫਿਰ ਮਨ ਰਾਜਾ ਬਣਦਾ ਹੈ, ਮਨ ਨੂੰ ਜਿੱਤ ਕੇ ਆਪ ਰਾਜਾ ਬਣਨਾ। ਮਨ ਜੀਤ ਜਗ ਜੀਤ, ਅੰਦਰ ਦਾ ਜਗ, ਅੰਦਰ ਦਾ ਜਗ। ਮਨ ਜੀਤ ਜਗ ਜੀਤ, ਅੰਦਰੋਂ ਜੋ ਬਾਹਰ ਜੱਗ ਦਿਸਦਾ ਹੈ, ਇਹ ਕਹਾਣੀ ਸ਼ੁਰੂ ਅੰਦਰੋਂ ਹੁੰਦੀ। ਅੰਦਰੋਂ ਜੜ ਹੀ ਮੁੱਕ ਜਾਏ ਤਾਂ ਬਾਹਰ ਜੱਗ ਰਹਿਣਾ ਹੀ ਨਹੀਂ, ਬਾਹਰ ਤਾਂ ਕੁਛ ਹੋਰ ਦਿਸਣਾ ਹੈ, ਨਵਾਂ ਨਿਕੋਲ। ਮਨ ਜੀਤ ਜਗ ਜੀਤ, ਮਨ ਜੀਤ ਜਗ ਜੀਤ, ਗੁਰਾਂ ਇੱਕ ਦੇਹ ਬੁਝਾਈ, ਗੁਰਾਂ ਇੱਕ ਦੇਹ ਬੁਝਾਈ, ਸ਼ਾਮਾਂ ਹੋ ਗਈਆਂ, ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਸੀ ਕਿ ਕੋਈ ਐਸਾ ਅਨੋਖਾ ਫਕੀਰ ਆਇਆ ਹੈ ਕਿ ਕਾਦਰ ਸ਼ਾਹ ਵੀ ਆਪਣਾ ਡੇਰਾ ਖੁੱਲ੍ਹਾ ਛੱਡ ਕੇ, ਸਭ ਕੁਛ ਛੱਡ ਕੇ ਅਤੇ ਉਸ ਫਕੀਰ ਦੇ ਜਾ ਚਰਨੀ ਪਿਆ ਹੈ। ਸ਼ਹਿਰ 'ਚੋਂ ਬਹੁਤ ਲੋਕ ਆਏ ਕਈ ਤਰ੍ਹਾਂ ਦੇ ਖਾਣੇ ਲੈ ਕੇ। ਮਹਾਰਾਜ ਜੀ ਹੋਰਾਂ ਨੇ ਕਿਹਾ ਕਿ ਵਰਤਾ ਦਿਓ ਕਾਦਰ ਸ਼ਾਹ ਅਤੇ ਉਹਦੇ ਇਹ ਸਾਧੂ ਫਕੀਰ ਚੇਲੇ, ਹੋਰ ਵੀ ਸ਼ਹਿਰ ਦੇ ਲੋਕ ਕਈ ਉੱਥੇ ਹੀ ਰਹਿ ਪਏ। ਰਾਤ ਨੂੰ ਸੁਬਾਹ ਹੋਈ, ਇਸ਼ਨਾਨ ਕਰਕੇ ਕੀਰਤਨ ਹੋਇਆ, ਸਾਰਿਆਂ ਦੀ ਬਿਰਤੀ ਉਸ ਰੱਬੀ ਪਿਆਰ ਵਿੱਚ ਜੁੜ ਗਈ। ਅੰਦਰ ਠੰਡ ਹੀ ਠੰਡ, ਸਾਰਿਆਂ ਦੇ ਅੰਦਰ ਜੀ ਪੈ। ਦਿਨ ਚੜ੍ਹੇ ਤੱਕ ਸਾਰੇ ਖੁਮਾਰੀ ਵਿੱਚ, ਦਿਨ ਚੜ੍ਹਿਆ ਫਿਰ ਜੋ ਸੰਗਤਾਂ ਸ਼ਹਿਰ ਦੀਆਂ ਆਈਆਂ ਉਹਨਾਂ ਜੋ ਲਿਆਂਦਾ ਉਹ ਸੰਗਤਾਂ 'ਚ ਵਰਤਾਇਆ ਅਤੇ ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਇਹ ਜੋ ਕੈਦ ਵਿੱਚ ਹੈ ਪੁਰਾਣੀ ਦੁਨੀਆ, ਇਹ ਕੈਦ ਇਹਨੇ ਆਪ ਹੀ ਆਪਣੇ ਆਪ ਨੂੰ ਕੈਦ ਵਿੱਚ ਪਾਇਆ ਹੋਇਆ ਹੈ, ਮੋਹ ਦੀ ਕੈਦ ਵਿੱਚ, ਕਿਸੇ ਨਾ ਕਿਸੇ ਨਾਲ ਮੋਹ ਪਾ ਲੈਂਦਾ ਹੈ, ਫਿਰ ਕੈਦੀ ਬਣ ਜਾਂਦਾ ਹੈ ਅਤੇ ਗੁਲਾਮੀ ਕਰਦਾ ਹੈ, ਅਤੇ ਇਹਨੂੰ ਉਸ ਗੁਲਾਮੀ ਵਿੱਚੋਂ ਹੀ ਗੁਲਾਮੀ ਹੀ ਚੰਗੀ ਲੱਗਦੀ ਹੈ, ਕੈਦ ਹੀ ਚੰਗੀ ਲੱਗਦੀ ਹੈ। ਮਹਾਰਾਜ ਜੀ ਕਹਿੰਦੇ ਕਿਉਂਕਿ ਕਦੀ ਕੈਦ ਚੋਂ ਬਾਹਰ ਨਿਕਲ ਕੇ ਦੇਖਿਆ ਨਹੀਂ ਨਾ, ਇਸ ਲਈ ਸਮਝਦਾ ਹੈ ਕਿ ਕੈਦ ਹੀ ਸ਼ਾਇਦ ਇੱਕੋ ਇੱਕ ਤਰੀਕਾ ਹੈ ਜੀਣ ਦਾ। ਅਤੇ ਜਿਹਨੂੰ ਕੈਦ ਚੋਂ ਪਰਮਾਤਮਾ ਬਾਹਰ ਕੱਢ ਲੈਂਦਾ ਹੈ ਉਹ ਜਾਣਨਹਾਰ ਹੁੰਦਾ ਹੈ। ਮਰਦਾਨਾ ਕਹਿੰਦਾ ਜੀ ਤੁਸੀਂ ਸਾਨੂੰ ਕੈਦ ਚੋਂ, ਉਸ ਕੈਦ ਵਿੱਚੋਂ ਤਾਂ ਬਾਹਰ ਲੈ ਆਏ ਹੋ, ਪਰ ਹੁਣ ਅਸੀਂ ਤੁਹਾਡੇ ਪਿਆਰ ਦੀ ਕੈਦ ਵਿੱਚ ਹਾਂ, ਅਸੀਂ ਤਾਂ ਕੈਦੀ ਹੀ ਰਹੇ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਜੋ ਦੁਨੀਆਂ ਦਾ ਮੋਹ ਹੁੰਦਾ ਹੈ ਉਹ ਕੈਦ ਹੁੰਦੀ ਹੈ, ਜੋ ਦੁੱਖ ਹੁੰਦੇ ਹਨ। ਜਦੋਂ ਆਪਣਾ ਚੰਗਾ ਆਪਾ ਸ਼ਬਦ ਨਾਲ ਜੁੜ ਕੇ ਮਾੜੇ ਆਪੇ ਨੂੰ ਖਤਮ ਕਰ ਦਿੰਦਾ, ਜਿਸ ਵਿੱਚ ਮਾੜੇ ਖਿਆਲ ਆਉਂਦੇ ਹਨ, ਅਤੇ ਫਿਰ ਬਾਕੀ ਚੰਗਾ ਆਪਾ ਰਹਿ ਜਾਂਦਾ ਜਿਸ ਨੂੰ ਆਤਮਾ ਕਹਿੰਦੇ। ਅਤੇ ਉਹ ਚੰਗਾ ਆਪਾ ਸ਼ਬਦ ਨਾਲ ਪਹਿਲਾਂ ਹੀ ਜੁੜਿਆ ਹੋਇਆ ਸੀ ਮਾੜੇ ਆਪੇ ਨੂੰ ਖਤਮ ਕਰਨ ਲਈ, ਹੁਣ ਸਿਰਫ ਉਹ ਆਤਮਾ ਅਤੇ ਸ਼ਬਦ ਇਕੱਠੇ ਹੋ ਜਾਂਦੇ, ਅਤੇ ਆਤਮਾ ਸ਼ਬਦ ਦੇ ਰਸ ਲੈਂਦੀ ਹੈ, ਉਹਦਾ ਰੰਗ ਮਾਣਦੀ ਹੈ, ਉਹਦਾ ਪਿਆਰ ਮਾਣਦੀ ਹੈ, ਉਹਦਾ ਰਸ ਮਾਣਦੀ ਹੈ, ਉਹਦੀ ਠੰਡਕ ਮਾਣਦੀ ਹੈ, ਉਹਦਾ ਮਿਲਾਪ ਮਾਣਦੀ ਹੈ, ਅਤੇ ਫਿਰ ਧਿਆਨ ਪਰਮਾਤਮਾ 'ਤੇ ਜਾ ਪੈਂਦਾ ਹੈ, ਪਰਮਾਤਮਾ ਪ੍ਰਗਟ ਹੁੰਦਾ ਹੈ, ਅਤੇ ਫਿਰ ਉਸ ਹੌਲੀ ਹੌਲੀ ਉਸ ਪਰਮਾਤਮਾ ਨਾਲ ਮੇਲ ਹੋ ਜਾਂਦਾ। ਮਰਦਾਨਾ ਕਹਿੰਦਾ ਜੀ ਹੋਊ ਚੰਗਾ ਆਪਾਂ ਪਰ ਅਸੀਂ ਤੁਹਾਡੀ ਕੈਦ ਵਿੱਚ ਤੇ ਹਾਂ। ਮਹਾਰਾਜ ਜੀ ਕਹਿੰਦੇ ਮਰਦਾਨੇ ਕੈਦ ਨਹੀਂ, ਕੈਦ ਹੁੰਦੀ ਦੁਨਿਆਵੀ ਚੀਜ਼ ਨਾਲ ਪਿਆਰ ਕਰਨਾ, ਅਤੇ ਜੋ ਸੱਚ ਨਾਲ ਪਿਆਰ ਕਰੀਏ, ਉਹਦੇ ਭਗਤਾਂ ਨਾਲ ਪਿਆਰ ਕਰੀਏ, ਰੱਬ ਨਾਲ ਪਿਆਰ ਕਰੀਏ, ਸਾਧ ਸੰਗਤ ਨਾਲ ਪਿਆਰ ਕਰੀਏ, ਉਹ ਕੈਦ ਨਹੀਂ ਹੁੰਦੀ। ਉਹ ਤੇ ਰੰਗ ਹੁੰਦਾ, ਰੰਗ ਤੇਰੇ 'ਤੇ ਰੰਗ ਚੜਿਆ ਹੈ, ਕੈਦ ਨਹੀਂ, ਗੁਲਾਮੀ ਦੀਆਂ ਜੰਜੀਰਾਂ ਨਹੀਂ ਹਨ, ਇਹ ਤੇ ਰੰਗ ਰੰਗ ਹੈ, ਖੁਸ਼ਬੂ ਹੈ, ਮੁਲਾਇਮਤਾ ਹੈ ਰੰਗ ਦੀ। ਮਰਦਾਨਾ ਉਸਦਾ ਸੁਭਾਅ ਸੀ ਕਿ ਜਦੋਂ ਉਹਨੇ ਖੁਸ਼ ਹੋ ਜਾਣਾ ਤੇ ਉਸੇ ਵੇਲੇ ਮੱਥਾ ਟੇਕਣਾ ਮਹਾਰਾਜ ਜੀ ਨੂੰ, ਕਦੀ ਨਾਰਾਜ਼ ਹੋ ਜਾਣਾ ਤੇ ਪਰਾਂ ਹੋ ਕੇ ਬੈਠ ਜਾਣਾ। ਮਹਾਰਾਜ ਜੀ ਕਹਿੰਦੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਭਾਈ ਪਰਮਾਤਮਾ ਨੇ ਆਦਮੀ ਨੂੰ ਆਕਾਸ਼ ਬਖਸ਼ਿਆ ਸੀ ਕਿ ਤੂੰ ਆਕਾਸ਼ਾਂ ਵਿੱਚ ਬ੍ਰਹਿਮੰਡਾਂ ਵਿੱਚ ਉਡਾਨਾ ਭਰ, ਪਰ ਆਦਮੀ ਧਰਤੀ 'ਤੇ ਹੀ ਰਹਿਣਾ ਉਸਨੇ ਪ੍ਰਵਾਨ ਕਰ ਲਿਆ। ਉਸਨੂੰ ਅਸੀਂ ਹਾਸੇ ਬਖਸ਼ੀ ਸੀ ਕਿ ਤੇਰੇ ਅੰਦਰ ਉਹਦਾ ਅੰਦਰ ਅਸੀਂ ਹਾਸਿਆਂ ਨਾਲ ਭਰਿਆ ਹੋਇਆ ਸੀ, ਕੁੱਟ ਕੁੱਟ ਕੇ ਹਾਸੇ ਭਰੇ ਹੋਏ ਸਨ, ਪਰ ਉਹਨੇ ਰੋਣਾ ਹੀ ਪ੍ਰਵਾਨ ਕਰ ਲਿਆ। ਉਹਨੂੰ ਅਸੀਂ ਬੇਪਰਵਾਹ ਦੇ ਖਜ਼ਾਨੇ ਉਹਦੇ ਅੰਦਰ ਰੱਖੇ ਹੋਏ ਸਨ, ਬੇਪਰਵਾਹੀ ਦੇ, ਪਰ ਉਹਨੇ ਚਿੰਤਾ ਫਿਕਰ ਨੂੰ ਹੀ ਹੱਥ ਪਾ ਛੱਡਿਆ। ਉਹਨੂੰ ਅਸੀਂ ਪਰਮਾਤਮਾ ਦੇ ਤਖ਼ਤ 'ਤੇ ਬੈਠਣ ਦਾ ਭੇਦ ਦੱਸਿਆ ਸੀ, ਪਰ ਉਹਨੇ ਬਿਨ ਸੰਹਾਰਾਂ ਨਾਲ ਜਿਹਨਾਂ ਨੇ ਥੋੜ੍ਹੀ ਦੇਰ ਹੀ ਰਹਿਣਾ ਹੈ ਉਹਨਾਂ ਨਾਲ ਨਿਉਂ ਲਾ ਛੱਡਿਆ। ਤੇ ਸਾਰਿਆਂ ਨੂੰ ਉਪਦੇਸ਼ ਕੀਤਾ ਕਿ ਭਾਈ ਤੁਹਾਡੇ ਸਾਰਿਆਂ ਵਿੱਚ ਇਕੱਲੇ ਇਕੱਲੇ ਵਿੱਚ ਪਰਮੇਸ਼ੁਰ ਜੀ ਵੱਸਦੇ ਅਤੇ ਪਰਮੇਸ਼ੁਰ ਜੀ ਨਾਲ ਮਿਲ ਕੇ ਉਹੀ ਰੂਪ ਹੋ ਜਾਈਦਾ ਹੈ। ਅਤੇ ਮਹਾਰਾਜ ਜੀ ਕਈ ਦਿਨ ਉੱਥੇ ਰਹਿ ਜਾਣ ਲੱਗੇ। ਸੰਗਤਾਂ ਨੇ ਨਿਸ਼ਾਨੀ ਮੰਗੀ, ਵਿੱਚੋਂ ਇੱਕ ਨੇ ਸਵਾਲ ਕੀਤਾ ਜੀ ਕਿ ਜੀ ਮਨ ਫਿਰ ਵੀ ਦੁਨੀਆ ਵੱਲ ਜਾਂਦਾ ਹੈ, ਜੇ ਅੱਜ ਵੀ ਇੱਕ ਪ੍ਰਾਣੀ ਆਏ ਦੁਪਹਿਰੇ ਅਤੇ ਕਹਿਣ ਲੱਗੇ ਕਿ ਮੈਂ ਪਾਠ ਕਰਦਾ ਹਾਂ ਕਈ ਚਿਰਾਂ ਤੋਂ ਪਰ ਮਨ ਲੱਗਦਾ ਨਹੀਂ, ਕੋਈ ਤਰੱਕੀ ਨਹੀਂ ਹੁੰਦੀ ਅਤੇ ਲੱਗ ਜਾਪਦਾ ਹੈ ਕਿ ਐਵੇਂ ਹੀ ਕਰਦੇ ਹਾਂ ਡਿਊਟੀ ਜਿਹੀ ਸਮਝ ਕੇ, ਕੋਈ ਤਰੱਕੀ ਤਾਂ ਹੋਈ ਨਹੀਂ। ਸਾਰਾ ਪਾਠ ਕੀਤਾ ਜਾਪਦਾ ਹੈ ਐਵੇਂ ਹੀ ਗਿਆ। ਅਸੀਂ ਕਿਹਾ ਕਿ ਜੀ ਇਹ ਕਦੀ ਐਵੇਂ ਜਾ ਹੀ ਨਹੀਂ ਸਕਦਾ, ਭਾਵੇਂ ਮਨ ਨਾ ਵੀ ਲੱਗਾ ਹੋਵੇ। ਅਸੀਂ ਕਿਹਾ ਕਿ ਇਹ ਜਿਹੜਾ ਖਿਆਲ ਤੁਹਾਡੇ ਅੰਦਰ ਪਰਮਾਤਮਾ ਪਾਉਂਦਾ ਹੈ ਕਿ ਤਰੱਕੀ ਨਹੀਂ ਹੋਈ, ਇਹ ਪਿਆਸ ਲਾਉਂਦਾ ਹੈ। ਹੁਣ ਤੁਹਾਡਾ ਅੰਦਰ ਤਰੱਕੀ ਚਾਹੁੰਦਾ ਹੈ ਅਤੇ ਜਦੋਂ ਤੁਹਾਡਾ ਅੰਦਰ ਸੱਚੀ ਮਿੱਚੀ ਤਰੱਕੀ ਚਾਹੋ ਤਾਂ ਪਰਮਾਤਮਾ ਤਰੱਕੀ ਕਰੂ। ਅਤੇ ਜੇ ਤੁਸੀਂ ਪਾਠ ਕੀਤਾ ਹੀ ਨਾ ਹੁੰਦਾ, ਇਹ ਖਿਆਲ ਤੁਹਾਨੂੰ ਕਿਧਰੇ ਆਉਣਾ ਹੀ ਨਹੀਂ ਸੀ, ਤੁਹਾਡੀ ਤਰੱਕੀ ਹੋ ਹੀ ਨਹੀਂ ਸਕਦੀ ਸੀ। ਉਹ ਪਾਠ ਕੀਤਾ ਐਵੇਂ ਨਹੀਂ ਗਿਆ। ਅਤੇ ਮਹਾਰਾਜ ਜੀ ਵੀ ਕਹਿੰਦੇ ਭਾਈ ਰਸਤਾ ਬਹੁਤ ਲੰਮਾ ਹੈ ਕਿਉਂਕਿ ਮਨ ਪੁੱਠੇ ਗੇੜੇ ਵਿੱਚ ਪਿਆ ਹੋਇਆ ਹੈ, ਤੈਨੂੰ ਪੁੱਠੇ ਗੇੜੇ ਚੋਂ ਕੱਢ ਕੇ ਸਿੱਧੇ ਗੇੜ ਵਿੱਚ ਪਾਉਣਾ ਹੈ। ਉਹਦੇ ਲਈ ਧੀਰਜ ਚਾਹੀਦਾ ਹੈ, ਹਿੰਮਤ ਚਾਹੀਦੀ ਹੈ, ਸਬਰ ਚਾਹੀਦਾ ਹੈ, ਬਹਾਦਰ ਮਨ ਚਾਹੀਦਾ ਹੈ, ਬਹਾਦਰ ਮਨ। ਕਮਜ਼ੋਰ ਮਨਾਂ ਦਾ ਇਹ ਰਸਤਾ ਨਹੀਂ ਹੈ। ਕਮਜ਼ੋਰ ਮਨ ਦੁਨੀਆ ਵਿੱਚ ਹੀ ਡਿੱਗਦੇ ਟਹਿੰਦੇ ਉੱਥੇ ਹੀ ਸਵਾਸ ਪੂਰੇ ਕਰ ਜਾਂਦੇ। ਅਤੇ ਮਹਾਰਾਜ ਜੀ ਕਹਿੰਦੇ ਕਿ ਜਦੋਂ ਤੁਸੀਂ ਇਸ ਰਸਤੇ 'ਤੇ ਚੱਲੋਗੇ ਤੁਸੀਂ ਬਦਲੋਗੇ ਹੌਲੀ ਹੌਲੀ, ਪਰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਕਿ ਮੈਂ ਬਦਲ ਰਿਹਾ ਹਾਂ। ਤੁਸੀਂ ਇੱਕ ਦਿਨ ਇੰਨੇ ਬਦਲ ਜਾਓਗੇ ਕਿ ਤੁਹਾਡਾ ਪਹਿਲਾ ਨਾਂ ਨਿਸ਼ਾਨ ਹੀ ਨਹੀਂ ਰਹਿਣਾ ਕਿਤੇ। ਕਹਿਣ ਲੱਗੇ ਕਿ ਜਦੋਂ ਆਪਾਂ ਸ਼ਬਦ ਨਾਲ ਜੁੜਦੇ ਹਾਂ, ਪਰਮਾਤਮਾ ਦੀ ਸਾਰ ਲੈਣ ਜਾਂਦੇ ਹਾਂ, ਪਰਮਾਤਮਾ ਨੂੰ ਮਿਲ ਜਾਂਦੇ ਹਾਂ, ਤਾਂ ਆਪਣਾ ਆਪਾ ਬਦਲੀ ਜਾਂਦਾ ਹੈ, ਬਦਲੀ ਜਾਂਦਾ ਹੈ। ਅਤੇ ਇੱਕ ਦਿਨ ਤੁਸੀਂ ਬਿਲਕੁਲ ਨਵੇਂ ਨਕੋਰ ਹੋ ਜਾਂਦੇ ਹੋ। ਦੁਨੀਆ ਵਾਲੇ ਵੀ ਜਿਹੜੇ ਸਮਝਦਾਰ ਹੋਣਗੇ ਉਹ ਦੇਖਣਗੇ ਕਿ ਤੂੰ ਤਾਂ ਉਹ ਰਿਹਾ ਹੀ ਨਹੀਂ, ਉਹ ਤੈਨੂੰ ਪੁਰਾਣੀਆਂ ਗੱਲਾਂ ਪੁੱਛਣਗੇ, ਪਰ ਤੇਰੇ ਅੰਦਰੋਂ ਕੋਈ ਜਵਾਬ ਨਹੀਂ ਆਏਗਾ ਕਿਉਂਕਿ ਉਹ ਪੁਰਾਣਾ ਜਿਹੜਾ ਸੀ ਉਹਦੀ ਹੁਣ ਕੋਈ ਖਬਰ ਹੀ ਨਹੀਂ, ਉਹ ਤਾਂ ਕਿਧਰੇ ਗੁਆਚ ਗਿਆ ਰਸਤੇ ਵਿੱਚ ਹੀ ਪਤਾ ਨਹੀਂ ਮਰ ਮੁੱਕ ਗਿਆ ਕਿਤੇ। ਉਹਦੀ ਹੁਣ ਦੁਨੀਆ ਵਾਲਿਆਂ ਨੂੰ ਖਬਰ ਨਹੀਂ ਮਿਲਣੀ, ਤੇਰੀ ਉਸ ਪੁਰਾਣੇ ਦੀ ਖਬਰ ਨਹੀਂ ਮਿਲਣੀ ਅਤੇ ਤੇਰੀ ਨਵੇਂ ਦੀ ਵੀ ਖਬਰ ਨਹੀਂ ਮਿਲਣੀ। ਪੁਰਾਣੇ ਨੇ ਤਾਂ ਖਤਮ ਹੋ ਜਾਣਾ ਹੈ ਅਤੇ ਨਵੇਂ ਜੋ ਤੂੰ ਨਵਾਂ ਹੋਣਾ ਹੈ ਉਹਦੀ ਖਬਰ ਲੈਣ ਲਈ ਅੰਦਰ ਜਾਣਾ ਪਏਗਾ ਅਤੇ ਜਿਹੜਾ ਖਬਰ ਲੈਣ ਗਿਆ ਉਹਨੇ ਫਿਰ ਖਤਮ ਹੋ ਜਾਣਾ ਹੈ। ਖਬਰ ਲੈ ਕੇ ਕਿਸੇ ਨੇ ਵਾਪਸ ਆਉਣਾ ਨਹੀਂ, ਜਿਹੜਾ ਰੱਬ ਦੀ ਖਬਰ ਲੈਣ ਗਿਆ ਉਹ ਕਦੀ ਵਾਪਸ ਆਇਆ ਨਹੀਂ। ਜਿਹੜਾ ਰੱਬ ਦੀ ਖਬਰ ਲੈਣ ਗਿਆ ਸੱਚੇ ਦਿਲੋਂ ਉਹ ਕਦੀ ਵਾਪਸ ਨਹੀਂ ਮੁੜਿਆ, ਉਹਦੀ ਖਬਰ ਵੀ ਵਾਪਸ ਕਦੀ ਮੁੜ ਕੇ ਨਹੀਂ ਆਈ ਕਿ ਉਹਦੇ ਨਾਲ ਕੀ ਹੋਇਆ, ਉਹਦੀ ਮੌਤ ਹੋਈ ਤੇ ਕਿਸ ਤਰ੍ਹਾਂ ਹੋਈ ਸੀ, ਕਦੀ ਇਹ ਖਬਰ ਵੀ ਨਹੀਂ ਦੁਨੀਆਂ 'ਚ ਆਉਂਦੀ। ਜਿਹੜੇ ਜਦੋਂ ਆਪਾਂ ਪਰਮਾਤਮਾ ਦੇ ਰਸਤੇ 'ਤੇ ਚੱਲਦੇ ਹਾਂ ਤਾਂ ਇੱਕ ਚੀਜ਼ ਦੇਖਣਾ, ਆਪਣੇ ਅੰਦਰ ਇੱਕ ਖਿਆਲ ਆਊ, ਜਿਉਂ ਜਿਉਂ ਭਗਤੀ ਵਧੇਗੀ ਤਿਉਂ ਤਿਉਂ ਇਹ ਖਿਆਲ ਆਊ ਕਿ ਜਿੰਨੀ ਬੰਦਗੀ ਕਰਨੀ ਚਾਹੀਦੀ ਸੀ ਹੋਈ ਨਹੀਂ, ਹੋਈ ਨਹੀਂ, ਹੋਈ ਨਹੀਂ। ਅਤੇ ਜੋ ਤੁਸੀਂ ਰੱਬ ਬਾਰੇ ਦੱਸੋਗੇ ਕਿਸੇ ਨੂੰ, ਜਿੰਨਾ ਕੋਈ ਪਤਾ ਹੋ, ਤੁਸੀਂ ਹੈਰਾਨ ਹੋਵੋਗੇ ਕਿ ਮੈਂ ਤਾਂ ਐਵੇਂ ਹੀ ਹੱਥ ਪੈਰ ਮਾਰਦਾ ਰਹਿੰਦਾ ਹਾਂ, ਉਹਦੇ ਬਾਰੇ ਦੱਸਿਆ ਤਾਂ ਕੁਛ ਵੀ ਨਹੀਂ ਗਿਆ, ਦੱਸ ਤਾਂ ਕੁਛ ਵੀ ਨਹੀਂ ਸਕੇ। ਆਪਾਂ ਜਿਹੜੇ ਪਹਿਲਾਂ ਸਾਂ, ਇਹਦੀ ਉਸ ਪਹਿਲੇ ਦੀ ਖਬਰ ਹੁਣ ਦੁਨੀਆ ਵਾਲਿਆਂ ਨੂੰ ਨਹੀਂ ਮਿਲਣੀ ਕਿ ਉਹਦੇ ਨਾਲ ਕੀ ਹੋਇਆ, ਕਿਉਂਕਿ ਤੁਸੀਂ ਪਰਲੇ ਦੇਸ਼ ਮਰ ਕੇ ਪਹੁੰਚਣਾ ਹੈ, ਕਿਸੇ ਨੂੰ ਖਬਰ ਨਹੀਂ ਹੋਣੀ ਕਿੰਜ ਮਰੇ, ਕਿੱਥੇ ਮਰੇ, ਕਿੰਜ ਮਰੇ। ਪਰ ਇਹ ਬਹੁਤ ਪਿਆਰਾ ਹੈ, ਮਰਦਾ ਉਹ ਹਿੱਸਾ ਹੈ ਆਪਣਾ ਜਿਹੜਾ ਆਪਾਂ ਨੂੰ ਦੁੱਖ ਦਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਐਤ, ਇਹ ਹਿੱਸਾ ਮਰਦਾ ਹੈ ਅਤੇ ਮਰਨਾ ਹੀ ਚਾਹੀਦਾ ਹੈ। ਇੱਥੇ ਵੱਸ ਕੇ ਹੀ ਦੁਨੀਆ ਵਾਲੇ ਇਹਨਾਂ ਚੀਜ਼ਾਂ ਵਿੱਚ ਹੀ ਵੱਸਦੇ ਹਨ, ਦੁਨੀਆ ਵਾਲੇ ਇੱਕ ਦੂਜੇ ਨੂੰ ਇਹਨਾਂ ਚੀਜ਼ਾਂ ਦੀਆਂ ਹੀ ਖਬਰਾਂ ਦਿੰਦੇ ਹਨ, ਪਰ ਤੁਹਾਡੀ ਇਹ ਖਬਰ ਕਿਸੇ ਨੂੰ ਨਹੀਂ ਮਿਲੇਗੀ। ਖਬਰ ਆਈ ਨਾ ਉਹਨਾਂ ਦੀ ਮੁੜ ਕੇ, ਖਬਰ ਜਿਹੜੇ ਲੈਣ ਗਏ, ਖਬਰ ਮਿਲੀ ਨਾ ਉਹਨਾਂ ਦੀ ਮੁੜ ਕੇ, ਖਬਰ ਜਿਹੜੇ ਲੈਣ ਗਏ, ਖਬਰ ਖਬਰ ਆਈ ਨਾ ਉਹਨਾਂ ਦੀ ਮੁੜ ਕੇ, ਖਬਰ ਜਿਹੜੇ ਲੈਣ ਗਏ, ਖਬਰ ਆਈ ਨਾ ਉਹਨਾਂ ਦੀ ਮੁੜ ਕੇ, ਖਬਰ ਜਿਹੜੇ ਲੈਣ ਗਏ।
ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।